SBS ਦੇ ਨਿਊਜ਼ ਡੈਸਕ ਤੋਂ MP ਸਿੰਘ ਆਪ ਸਭ ਦਾ ਸਵਾਗਤ ਕਰਦਾ ਹੈ। ਅੱਜ ਦੀਆਂ ਮੁੱਖ ਖਬਰਾਂ ਇਸ ਪ੍ਰਕਾਰ ਹਨ। ਆਸਟ੍ਰੇਲੀਆ ਨੇ ਕੋਰੋਨਾ ਵਾਇਰਸ ਟੀਕਾਕਰਨ ਮੁਹਿੰਮ ਵਿੱਚ ਕਾਇਮ ਕੀਤਾ ਇੱਕ ਨਵਾਂ ਰਿਕਾਰਡ। ਫੈਡਰਲ ਸਰਕਾਰ ਨੇ ਇੱਕ ਨਵੇਂ ਗੈਸ ਨਾਲ ਚੱਲਣ ਵਾਲੇ ਪਾਵਰ ਸਟੇਸ਼ਨ 'ਤੇ $600 ਮਿਲੀਅਨ ਖਰਚ ਕਰਨ ਦੇ ਆਪਣੇ ਫੈਸਲੇ ਦਾ ਕੀਤਾ ਬਚਾਅ। ਅਤੇ ਖੇਡਾਂ ਵਿੱਚ ਹਜ਼ਾਰਾਂ ਹੀ ਜਾਪਾਨੀ ਡਾਕਟਰਾਂ ਨੇ ਟੋਕੀਓ ਓਲੰਪਿਕ ਖੇਡਾਂ ਨੂੰ ਰੱਦ ਕਰਨ ਦੀ ਦਿੱਤੀ ਹੈ ਸਲਾਹ। ਹੁਣ ਖਬਰਾਂ ਵਿਸਥਾਰ ਨਾਲ। ਫੈਡਰਲ ਸਿਹਤ ਮੰਤਰੀ ਗ੍ਰੇਗ ਹੰਟ ਨੇ ਕਿਹਾ ਹੈ ਕਿ ਆਸਟ੍ਰੇਲੀਆ ਨੇ ਕੋਰੋਨਾ ਵਾਇਰਸ ਰੋਕੂ ਟੀਕੇ ਲਗਾਉਣ ਵਾਲੇ ਰੋਜ਼ਾਨਾ ਨੰਬਰਾਂ ਵਿੱਚ 10,000 ਦਾ ਵਾਧਾ ਦਰਜ ਕੀਤਾ ਹੈ। ਪਿਛਲੇ 24 ਘੰਟਿਆਂ ਦੌਰਾਨ ਹੀ ਲਗਭਗ 95,000 ਲੋਕਾਂ ਨੂੰ ਟੀਕੇ ਲਗਾਏ ਗਏ ਹਨ, ਜਿਸ ਨਾਲ ਦੇਸ਼ ਵਿੱਚ ਟੀਕਾ ਲਗਾਏ ਜਾਣ ਦੀ ਕੁੱਲ ਗਿਣਤੀ ਹੁਣ 3.28 ਮਿਲੀਅਨ ਹੋ ਗਈ ਹੈ। ਸ਼੍ਰੀ ਹੰਟ ਨੇ ਕਿਹਾ ਹੈ ਕਿ ਟੀਕਾਕਰਨ ਮੁਹਿੰਮ ਤੇਜ਼ੀ ਫੜਦੀ ਨਜ਼ਰ ਆ ਰਹੀ ਹੈ।
For the first time we've passed 90,000 vaccines in a day. In fact, 95,530 vaccinations, a record by 10,000 vaccines in a day. So that ramp up is really taking form.
Is hungare to baad hun New South Wales di sarkar Newcastle ilake vich vi ik vadda tikakaran kendra sthapit karan di soch rahi hai. ਪ੍ਰਧਾਨ ਮੰਤਰੀ ਸਕੌਟ ਮੋਰਿਸਨ ਨੇ ਸਰਕਾਰ ਦੇ ਉਸ ਫੈਸਲੇ ਦਾ ਬਚਾਅ ਕੀਤਾ ਹੈ ਜਿਸ ਵਿੱਚ ਨਿਊ ਸਾਊਥ ਵੇਲਜ਼ ਦੇ ਹੰਟਰ ਵੈਲੀ ਇਲਾਕੇ ਵਿੱਚ $600 ਮਿਲੀਅਨ ਦੀ ਲਾਗਤ ਨਾਲ ਇੱਕ ਗੈਸ ਨਾਲ ਚੱਲਣ ਵਾਲਾ ਪਾਵਰ ਸਟੇਸ਼ਨ ਸਥਾਪਿਤ ਕੀਤਾ ਜਾਣਾ ਹੈ। ਸਰਕਾਰ ਦੀ ਕੰਪਨੀ ਸਨੋਈ ਹਾਈਡਰੋ ਲਿਮਿਟਿਡ ਵੱਲੋਂ ਸਥਾਪਿਤ ਕੀਤੇ ਜਾਣ ਵਾਲੇ ਇਸ ਪਾਵਰ ਸਟੇਸ਼ਨ ਵਿੱਚ 660 ਮੈਗਾਵਾਟ ਦੀ ਗੈਸ ਟਰਬਾਈਨ ਲਗਾਈ ਜਾਣੀ ਹੈ, ਜਿਸ ਨਾਲ ਉਹ ਘਾਟਾ ਪੂਰਾ ਕੀਤਾ ਜਾਵੇਗਾ ਜੋ ਲਿਡਲ ਪਾਵਰ ਪਲਾਂਟ ਦੇ ਸਾਲ 2023 ਵਿੱਚ ਬੰਦ ਹੋਣ ਨਾਲ ਪੈਣਾ ਹੈ। ਊਰਜਾ ਮਾਹਰਾਂ ਦਾ ਕਹਿਣਾ ਹੈ ਕਿ ਇਸ ਨਵੇਂ ਪਲਾਂਟ ਦੀ ਕੋਈ ਜ਼ਰੂਰਤ ਹੀ ਨਹੀਂ ਹੈ ਅਤੇ ਅਜਿਹਾ ਕਰਨ ਨਾਲ ਬਿਜਲੀ ਦੀਆਂ ਲਾਗਤਾਂ ਘੱਟ ਕਰਨ ਵਾਲੇ ਪਹਿਲਾਂ ਕੀਤੇ ਹੋਏ ਵਾਅਦੇ ਵੀ ਪੂਰੇ ਨਹੀਂ ਹੋ ਸਕਣਗੇ। ਪਰ ਸ਼੍ਰੀ ਮੋਰਿਸਨ ਇਹਨਾਂ ਦੇ ਵਿਰੋਧ ਵਿੱਚ ਸੋਚਦੇ ਹਨ।
It supports the renewable energy in the system. Wind doesn't always blow, sun doesn't always shine, and you need firming power from gas to ensure that those renewable energy investments are effective. Battery development is still at a very early stage, and gas is an important transition fuel to support the transition of Australia's energy economy over the next 20-30 years.
ਭਾਰਤ ਵਿੱਚ ਇੱਕ ਵਾਰ ਫਿਰ ਤੋਂ ਰੋਜ਼ਾਨਾ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿੱਚ ਵਾਧਾ ਦਰਜ ਕੀਤਾ ਗਿਆ ਹੈ। ਪਿਛਲੇ 24 ਘੰਟਿਆਂ ਦੌਰਾਨ 4,529 ਮੌਤਾਂ ਦਰਜ ਹੋਈਆਂ ਹਨ, ਜਦਕਿ ਉਸ ਤੋਂ ਪਿਛਲੇ 24 ਘੰਟਿਆਂ ਦੌਰਾਨ ਮਰਨ ਵਾਲਿਆਂ ਦੀ ਗਿਣਤੀ 4,300 ਦੇ ਕਰੀਬ ਸੀ। 2,67,000 ਨਵੀਆਂ ਲਾਗਾਂ ਦਾ ਵੀ ਪਤਾ ਚੱਲਿਆ ਹੈ। ਭਾਰਤ ਵਿੱਚ ਕੁੱਲ ਮਰਨ ਵਾਲਿਆਂ ਦੀ ਗਿਣਤੀ 2,83,000 ਤੋਂ ਟੱਪ ਚੁੱਕੀ ਹੈ, ਜਦਕਿ ਕੋਵਿਡ-19 ਦੇ ਕੁੱਲ ਕੇਸ 25.5 ਮਿਲੀਅਨ ਦਰਜ ਕੀਤੇ ਜਾ ਚੁੱਕੇ ਹਨ। ਯੂਨਾਈਟਿਡ ਨੇਸ਼ਨਸ ਅਨੁਸਾਰ ਇਜ਼ਰਾਈਲ ਵੱਲੋਂ ਗਾਜ਼ਾ ਪੱਟੀ 'ਤੇ ਕੀਤੇ ਤਾਜ਼ਾ ਹਮਲਿਆਂ ਤੋਂ 58,000 ਤੋਂ ਜ਼ਿਆਦਾ ਲੋਕਾਂ ਨੂੰ ਬੇਘਰ ਹੋਣਾ ਪਿਆ ਹੈ। ਕਿਸੇ ਵੀ ਧਿਰ ਵੱਲੋਂ ਲੜਾਈਬੰਦੀ ਦੇ ਕੋਈ ਸੰਕੇਤ ਮਿਲਦੇ ਨਜ਼ਰ ਨਹੀਂ ਆ ਰਹੇ ਹਨ। ਗਾਜ਼ਾ ਸਿਹਤ ਅਧਿਕਾਰੀਆਂ ਅਨੁਸਾਰ 217 ਪਲਸਤੀਨੀ, ਜਿਨ੍ਹਾਂ ਵਿੱਚ 63 ਬੱਚੇ ਵੀ ਸ਼ਾਮਲ ਹਨ, ਇਹਨਾਂ ਹਮਲਿਆਂ ਦਾ ਸ਼ਿਕਾਰ ਹੋ ਚੁੱਕੇ ਹਨ। 10 ਮਈ ਤੋਂ ਸ਼ੁਰੂ ਹੋਈ ਇਸ ਲੜਾਈ ਦੌਰਾਨ ਇਸਰਾਈਲ ਦੇ 12 ਲੋਕ ਵੀ ਮੌਤ ਦਾ ਸ਼ਿਕਾਰ ਹੋ ਗਏ ਦੱਸੇ ਜਾ ਰਹੇ ਹਨ, ਜਿਨ੍ਹਾਂ ਵਿੱਚ 2 ਬੱਚੇ ਵੀ ਸ਼ਾਮਲ ਹਨ। ਸੇਵ ਦਾ ਚਿਲਡਰਨ ਅਦਾਰੇ ਦੇ ਮੇਜ਼ਨ ਨਾਇਮ ਕਹਿੰਦੇ ਹਨ ਕਿ ਬੰਬਾਰੀ ਦੀਆਂ ਜ਼ੋਰਦਾਰ ਆਵਾਜ਼ਾਂ ਕਾਰਨ ਲੋਕਾਂ ਦਾ ਰਾਤ ਨੂੰ ਸੌਣਾ ਵੀ ਮੁਹਾਲ ਹੋਇਆ ਪਿਆ ਹੈ।
It's going to be very tough to get them to forget what they have experienced if this ends, because this is a cycle of escalation that happened before. There were times in the past where children have gone through this, and it continues to affect them for years and affect their behavior. So it's going to be a big challenge to help children cope with this.
Labour Party di videsh mamlean di vakta Penny Wong ne pradhan mantri utte dosh lagaya hai ਕਿ ਉਹਨਾਂ ਨੇ ਸਿਆਸੀ ਲਾਹਾ ਲੈਣ ਖਾਤਰ ਚੀਨ ਨਾਲ ਆਸਟ੍ਰੇਲੀਆ ਦੇ ਸੰਬੰਧ ਵਿਗਾੜ ਲਏ ਹਨ। ਕੈਨਬਰਾ ਵਿਖੇ ਇੱਕ ਸਮਾਗਮ ਦੌਰਾਨ ਸੈਨੇਟਰ ਵੌਂਗ ਨੇ ਕਿਹਾ ਕਿ ਸ਼੍ਰੀ ਮੌਰਿਸਨ ਚੀਨ ਅਤੇ ਆਸਟ੍ਰੇਲੀਆ ਵਿਚਲੇ ਸੰਬੰਧਾਂ ਦੀ ਗੰਭੀਰਤਾ ਨੂੰ ਸਮਝਣ ਵਿੱਚ ਨਾਕਾਮ ਰਹੇ ਹਨ। ਉਹਨਾਂ ਕਿਹਾ ਕਿ ਸਰਕਾਰ ਨੂੰ ਬੇਲੋੜੀ ਬਿਆਨਬਾਜ਼ੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਕੋਈ ਠੋਸ ਕਾਰਵਾਈ ਕਰਨੀ ਚਾਹੀਦੀ ਹੈ।
I urge a fundamental change in Mr. Morrison's approach to foreign affairs. More strategy, less politics. We need to manage our bilateral relationship with China in regional terms, working with friends, partners and allies in the region, for the region we collectively want it to be, a region that's prosperous, where sovereignty is respected.
ਪਰ ਸ਼੍ਰੀ ਮੌਰਿਸਨ ਨੇ ਇਹਨਾਂ ਦੋਸ਼ਾਂ ਨੂੰ ਨਕਾਰਿਆ ਹੈ। ਤੇ ਹਾਜ਼ਰੀਨ, ਹੁਣ ਚੱਲਦੇ ਹਾਂ ਜੀ ਖੇਡਾਂ ਦੀ ਦੁਨੀਆ ਵੱਲ। ਹਜ਼ਾਰਾਂ ਹੀ ਜਾਪਾਨੀ ਡਾਕਟਰਾਂ ਨੇ ਮੰਗ ਕੀਤੀ ਹੈ ਕਿ ਟੋਕੀਓ ਵਿੱਚ ਹੋਣ ਵਾਲੀਆਂ ਓਲੰਪਿਕ ਖੇਡਾਂ ਨੂੰ ਕੋਰੋਨਾ ਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਰੱਦ ਕਰ ਦੇਣਾ ਚਾਹੀਦਾ ਹੈ। ਟੋਕੀਓ ਵਿੱਚ ਇੱਕ ਵਾਰ ਫਿਰ ਤੋਂ ਮਹਾਮਾਰੀ ਤੇਜ਼ੀ ਨਾਲ ਵੱਧ ਰਹੀ ਹੈ, ਜਿਸ ਕਾਰਨ ਟੋਕੀਓ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ 31 ਮਈ ਤੱਕ ਐਮਰਜੈਂਸੀ ਲਾ ਦਿੱਤੀ ਗਈ ਹੈ। ਓਲੰਪਿਕ ਖੇਡਾਂ ਸ਼ੁਰੂ ਹੋਣ ਵਿੱਚ 3 ਮਹੀਨਿਆਂ ਤੋਂ ਵੀ ਘੱਟ ਦਾ ਸਮਾਂ ਬਚਿਆ ਹੈ। ਹਜ਼ਾਰਾਂ ਅਤੇ ਲੱਖਾਂ ਹੀ ਲੋਕਾਂ ਨੇ ਇਹਨਾਂ ਖੇਡਾਂ ਨੂੰ ਰੱਦ ਕਰਵਾਉਣ ਲਈ ਇੱਕ ਆਨਲਾਈਨ ਪਟੀਸ਼ਨ ਉੱਤੇ ਵੀ ਹਸਤਾਖਰ ਕੀਤੇ ਹਨ। ਅਤੇ ਹੁਣ ਸਮਾਂ ਹੈ ਜੀ ਮੁਦਰਾਸਫੀਤੀ ਦੀਆਂ ਦਰਾਂ ਜਾਣਨ ਦਾ। ਇੱਕ ਆਸਟ੍ਰੇਲੀਅਨ ਡਾਲਰ US ਦੇ 77.87 ਸੈਂਟਸ ਦੇ ਬਰਾਬਰ, ਭਾਰਤ ਦੇ 56.95 ਅਤੇ ਪਾਕਿਸਤਾਨ ਦੇ 118.99 ਰੁਪਏ ਦੇ ਬਰਾਬਰ ਦਰਜ ਕੀਤਾ ਗਿਆ ਸੀ। ਤੇ ਹੁਣ ਪੇਸ਼ ਹੈ ਜੀ ਕੱਲ ਦੇ ਮੌਸਮ ਦਾ ਹਾਲ। ਕੱਲ ਵੀਰਵਾਰ ਵਾਸਤੇ ਮੌਸਮ ਮਾਹਰਾਂ ਦਾ ਅਨੁਮਾਨ ਹੈ ਕਿ ਪਰਥ ਦੇ ਵਿੱਚ ਧੁੱਪ ਚੜ੍ਹੀ ਰਹੇਗੀ, 25 ਡਿਗਰੀ ਤਾਪਮਾਨ। ਐਡੀਲੇਡ ਵਿੱਚ ਥੋੜ੍ਹੀ ਬਹੁਤ ਬੱਦਲਵਾਈ, 21 ਡਿਗਰੀ। ਮੈਲਬਨ ਦੇ ਵਿੱਚ ਇੱਕਾ ਦੁੱਕਾ ਮੀਂਹ, 17 ਡਿਗਰੀ। ਹੋਬਾਰਟ ਦੇ ਵਿੱਚ ਸਵੇਰ ਸਮੇਂ ਮੀਂਹ ਪੈ ਸਕਦਾ ਹੈ ਅਤੇ ਬਾਅਦ ਵਿੱਚ ਤੇਜ਼ ਹਵਾਵਾਂ ਚੱਲਣਗੀਆਂ, ਤਾਪਮਾਨ 16 ਡਿਗਰੀ। ਕੈਨਬਰਾ ਵਿੱਚ ਥੋੜ੍ਹੀ ਬਹੁਤ ਬੱਦਲਵਾਈ, 16 ਡਿਗਰੀ। ਵੁਲੋਂਗੋਂਗ ਦੇ ਵਿੱਚ ਵੀ ਅਜਿਹਾ ਮੌਸਮ, 21 ਡਿਗਰੀ। ਸਿਡਨੀ ਦੇ ਵਿੱਚ ਥੋੜ੍ਹੀ ਬਹੁਤ ਬੱਦਲਵਾਈ ਅਤੇ ਤਾਪਮਾਨ ਵੀ 21 ਡਿਗਰੀ ਹੀ ਰਹੇਗਾ। ਨਿਊ ਕਾਸਲ ਦੇ ਵਿੱਚ ਵੀ ਅਜਿਹਾ ਮੌਸਮ, 23 ਡਿਗਰੀ। ਬ੍ਰਿਸਬੇਨ ਦੇ ਵਿੱਚ ਜ਼ਿਆਦਾ ਸਮਾਂ ਧੁੱਪ ਚੜ੍ਹੀ ਰਹੇਗੀ, 23 ਡਿਗਰੀ। ਕੇਨਜ ਦੇ ਵਿੱਚ ਥੋੜ੍ਹਾ ਬਹੁਤ ਮੀਂਹ ਪੈ ਸਕਦਾ ਹੈ, ਤਾਪਮਾਨ 28 ਡਿਗਰੀ। ਅਤੇ ਡਾਰਵਨ ਦੇ ਵਿੱਚ ਵੀ ਧੁੱਪ ਚੜ੍ਹੀ ਰਹੇਗੀ, ਤਾਪਮਾਨ 33 ਡਿਗਰੀ।